ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਤੇਰਾ ਨਾਮ ਜਪਣ ਜਪਾਉਣ ਲੱਗੇ ਹਾਂ, ਮਨ ਗੁਰੂ ਚਰਨਾ ਚਲਾਉਣ ਲੱਗੇ ਹਾਂ। ਤੇਰਾ ਨਾਮ ਜਪਣ ਜਪਾਉਣ ਲੱਗੇ ਹਾਂ ਜੀ, ਮਨ ਗੁਰੂ ਚਰਨਾ ਚਲਾਉਣ ਲੱਗੇ ਹਾਂ।
ਚਾਵਣ ਖਿਆਲ ਕਿਸੇ ਹੋਰ ਪਾਸੇ ਨਾ, ਚਾਵਣ ਖਿਆਲ ਕਿਸੇ ਹੋਰ ਪਾਸੇ ਨਾ, ਗੁਰੂ ਚਰਨਾਂ ਚ ਸੁਰਤ ਟਿਕਾ ਦਿਓ।
ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਸਵਾਲੀ ਤੇਰੇ ਦਰ ਆਣ ਕੇ ਸਾਨੂੰ ਦਿਓ ਬਖਸ਼ ਨਿਮਾਣ ਜਾਣ ਕੇ। ਹਾਂ ਖੜ ਗਏ ਸਵਾਲੀ ਤੇਰੇ ਦਰ ਆਣ ਕੇ ਸਾਨੂੰ ਦਿਓ ਬਖਸ਼ ਨਿਮਾਣ ਜਾਣ ਕੇ। ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਤੇਰੇ ਹੁਕਮ ਚ ਚੱਲਦੀ ਸ੍ਰਿਸ਼ਟੀ ਜੀ, ਸਾਡੇ ਉੱਤੇ ਕਰੋ ਕਿਰਪਾ ਦ੍ਰਿਸ਼ਟੀ। ਤੇਰੇ ਹੁਕਮ ਚ ਚੱਲਦੀ ਸ੍ਰਿਸ਼ਟੀ ਸਾਡੇ ਉੱਤੇ ਕਰੋ ਕਿਰਪਾ ਦ੍ਰਿਸ਼ਟੀ।
ਕਿਹੜੀ ਵਿਧੀ ਨਾਲ ਤੇਰਾ ਨਾਮ ਜਪੀਏ, ਕਿਹੜੀ ਵਿਧੀ ਨਾਲ ਤੇਰਾ ਨਾਮ ਜਪੀਏ, ਕਿਹੜੀ ਵਿਧੀ ਨਾਲ ਤੇਰਾ ਨਾਮ ਜਪੀਏ, ਸਾਨੂੰ ਉਹੀ ਵਿਧੀ ਜੋਗਤ ਸਿਖਾ ਦਿਓ।
ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। Thank you. ਜਿਹੜਾ ਤੈਨੂੰ ਭਾਵੇ ਅਖਵਾਈ ਅਸਾਂ ਤੋਂ, ਜਾਪ ਸੱਚੇ ਨਾਮ ਦਾ ਕੁਰਾਈ ਅਸਾਂ ਤੋਂ। ਜੀ ਜਿਹੜਾ ਤੈਨੂੰ ਭਾਵੇ ਅਖਵਾਈ ਅਸਾਂ ਤੋਂ, ਜਾਪ ਸੱਚੇ ਨਾਮ ਦਾ ਕਰਾਈ ਅਸਾਂ ਤੋਂ।
ਆਸਾਂ ਤੇ ਅਮੀਦਾ ਸੱਪੇ ਹੋਣ ਪੂਰੀਆਂ, ਆਸਾਂ ਤੇ ਅਮੀਦਾ ਸੱਪੇ ਹੋਣ ਪੂਰੀਆਂ। ਜਨਮ ਮਨੁੱਖਾ ਸਫਲਾ ਬਣਾ ਦਿਓ
ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ, ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ, ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਤੇਰੀ ਓਟੀ ਅਸਾਂ ਹੈ ਤਕਾਈ ਮਾਲਕਾ, ਜੀ ਕਰੀ ਜਾਈਏ ਤੇਰੀ ਵਡਿਆਈ ਮਾਲਕਾ। ਤੇਰੀ ਓਟੀ ਅਸਾਂ ਹੈ ਤਕਾਈ ਮਾਲਕਾ, ਕਰੀ ਜਾਈਏ ਤੇਰੀ ਵਡਿਆਈ ਮਾਲਕਾ।
ਦਿਲ ਚਿਪ ਮੱਦੀ ਦੇ ਆਏ ਹੋ ਭਾਵਨਾ, ਦਿਲ ਚਿਪ ਮੱਦੀ ਦੇ ਆਏ ਹੋ ਭਾਵਨਾ। ਗੁਣ ਦੇਵੋ ਮੇਰੇ ਔਗਣ ਮੁਕਾ ਦਿਓ, ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ, ਸਾਡੇ ਉੱਤੇ ਨਦਰ ਸਵੱਲੀ ਪਾ ਦਿਓ।
ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ, ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਸਾਡੇ ਉੱਤੇ ਨਦਰ ਸਵੱਲੀ ਪਾ ਦਿਓ, ਸਾਡੇ ਉੱਤੇ ਨਦਰ ਸਵੱਲੀ ਪਾ ਦਿਓ।
ਪਰਮ ਪੂਜਯ ਪਾਕ ਸਾਹਿਬ ਏ ਕਮਾਲ ਹਜ਼ੂਰੇ ਅਨਵਰ ਵਾਲੀਏ ਦੋ ਜਹਾਨ ਸਾਹਿਬ ਏ ਸੁਹਾਵਾ ਪ੍ਰਤੱਖ ਵਿਰਾਜਮਾਨ ਸ਼ਬਦ ਗੁਰੂ ਚਵਰ ਸ਼ਤਰ ਤਖਤ ਦੇ ਮਾਲਕ ਜੁਗ ਜੁਗ ਅਟਲ ਸਤਿਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਝ ਮਿੰਟਾਂ ਲਈ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉਹ ਇਤਿਹਾਸ ਜੋ ਆਪਾਂ ਕੱਲ੍ਹ ਕਹਿਣਾ ਆਰੰਭ ਕੀਤਾ ਉਸ ਦੇ ਕੁਝ ਅਗਲੇ ਪੰਨੇ ਆਪ ਜੀ ਨਾਲ ਸਾਂਝੇ ਕੀਤੇ ਜਾਣ। ਇਸ ਤੋਂ ਪਹਿਲਾਂ ਕਿ ਮੈਂ ਆਪ ਸੰਗਤਾਂ ਦਾ ਧਿਆਨ ਇਤਿਹਾਸ ਦੇ ਉਸ ਪੰਨੇ 'ਤੇ ਕੇਂਦਰਿਤ ਕਰਾਂ, ਇੱਕ ਛੋਟੇ ਜਿਹੇ ਸੂਤਰ ਨਾਲ ਆਪ ਸਭਨਾਂ ਦਾ ਧਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੋੜਨਾ ਚਾਹੁੰਦਾ। ਆਪ ਜੀ ਸਰਵਣ ਕਰ ਰਹੇ ਸੀ, ਸਾਥੀ ਕਵਿਤਾ ਦੀ ਸ਼ਕਲ ਵਿੱਚ ਬੇਨਤੀ ਕਰ ਰਹੇ ਸਨ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ 'ਤੇ ਕਿਰਪਾ ਕਰ, ਅਸੀਂ ਤੇਰਾ ਨਾਮ ਜਪੀਏ। ਆਮ ਅਸੀਂ ਜਿਹੜੇ ਪ੍ਰਚਾਰਕ ਹੈ ਪ੍ਰਚਾਰ ਕਰਦੇ ਹਾਂ ਕਿ ਨਾਮ ਜਪੋ ਗੁਰੂ ਦੀ ਕਿਰਪਾ ਹੋ ਜਾਏਗੀ। ਤੁਸੀਂ ਸਿਆਣੇ ਪੜ੍ਹੇ ਲਿਖੇ ਐਜੂਕੇਟਡ ਮੇਰੇ ਵੀਰ ਅਤੇ ਭੈਣਾਂ ਜੁੜ ਬੈਠੇ ਹੋ, ਅਸੀਂ ਪ੍ਰਚਾਰ ਕਰਦੇ ਕਰਦੇ ਆਮ ਹੀ ਪ੍ਰਚਾਰ ਕਰਦੇ ਹਾਂ, ਗੁਰਮੁਖ ਪਿਆਰਿਓ ਨਾਮ ਜਪੋ ਗੁਰੂ ਦੀ ਕਿਰਪਾ ਹੋ ਜਾਏਗੀ, ਸੇਵਾ ਕਰੋ ਗੁਰੂ ਦੀ ਕਿਰਪਾ ਹੋ ਜਾਏਗੀ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਨਾਮ ਜਪਣ ਨਾਲ ਗੁਰੂ ਦੀ ਕਿਰਪਾ ਹੁੰਦੀ ਹੈ, ਸੇਵਾ ਕਰਨ ਨਾਲ ਗੁਰੂ ਦੀ ਕਿਰਪਾ ਹੁੰਦੀ ਹੈ। ਪਰ ਇਹ ਵੀ ਹਕੀਕਤ ਹੈ, ਜਿੰਨਾ ਚਿਰ ਗੁਰੂ ਦੀ ਕਿਰਪਾ ਨਾ ਹੋਵੇ ਉਨਾ ਚਿਰ ਨਾਮ ਜਪ ਨਹੀਂ ਹੁੰਦਾ, ਜਪ ਉਦੋਂ ਹੁੰਦਾ ਜਦੋਂ ਇਹਦੀ ਕਿਰਪਾ ਹੋ ਜਾਏ। ਇਹਦੀ ਕਿਰਪਾ ਤੋਂ ਬਿਨਾਂ ਨਾ ਨਾਮ ਜਪਿਆ ਜਾਂਦਾ ਨਾ ਸੇਵਾ ਹੁੰਦੀ। ਨਾਮ ਇਹਦੀ ਕਿਰਪਾ ਨਾਲ ਜਪਿਆ ਜਾਏਗਾ ਤਾਂ ਹੁਣੇ ਪਤਾ ਲੱਗ ਜਾਏਗਾ, ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ, ਵਾਹਿਗੁਰੂ ਹੀ ਨਾਮ ਹੈ। ਜਦੋਂ ਮੈਂ ਅਤੇ ਮੇਰੇ ਸਾਥੀਆਂ ਨੇ ਆਪ ਜੀ ਨੂੰ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਬੁਲਾਉਣੀ ਹੈ, ਸਾਡਾ ਆਖਾ ਵਾਹਿਗੁਰੂ ਸ਼ਬਦ ਕੇਵਲ ਉਹਨਾਂ ਨੂੰ ਸੁਣਾਈ ਦੇਣਾ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੈ। ਨਹੀਂ ਤਾਂ ਜਦੋਂ ਵਾਹਿਗੁਰੂ ਸ਼ਬਦ ਸੁਣਨ ਦਾ ਪਲ ਆਉਣਾ, ਉਹ ਸੈਕਿੰਡ ਆਉਣਾ ਜਦੋਂ ਅਸੀਂ ਵਾਹਿਗੁਰੂ ਸ਼ਬਦ ਕਹਿਣਾ, ਸੁਣਨਾ ਆਪਣੀ ਜ਼ੁਬਾਨ ਵਿੱਚੋਂ, ਬੋਲਣਾ ਆਪਣੀ ਜ਼ੁਬਾਨ ਵਿੱਚੋਂ ਅਤੇ ਸੁਣਨਾ ਆਪਣੇ ਕੰਨਾਂ ਦੁਆਰਾ, ਉਦੋਂ ਮਨ ਨੇ ਕਿਤੇ ਦੂਰ ਅਡਾਰੀ ਮਾਰ ਜਾਣੀ ਹੈ, ਮਨ ਗੈਰ ਹਾਜ਼ਰ ਹੋ ਜਾਣਾ। ਜਦੋਂ ਮਨ ਗੈਰ ਹਾਜ਼ਰ ਹੋ ਗਿਆ ਫਿਰ ਵਾਹਿਗੁਰੂ ਸ਼ਬਦ ਸੁਣਾਈ ਨਹੀਂ ਦਿੰਦਾ। ਅਤੇ ਤੁਸੀਂ ਜਦ ਸਾਡੀ ਫਤਿਹ ਪ੍ਰਵਾਨ ਕਰਦੇ ਹੋ, ਵਾਹਿਗੁਰੂ ਸ਼ਬਦ ਦੋ ਵਾਰੀ ਆਪਣੀ ਜ਼ੁਬਾਨ ਵਿੱਚੋਂ ਕਹਿ ਕੇ ਸਾਡੀ ਫਤਿਹ ਪ੍ਰਵਾਨ ਕਰਨੀ ਹੈ, ਤੁਹਾਡੇ ਵਿੱਚੋਂ ਵੀ ਵਾਹਿਗੁਰੂ ਸ਼ਬਦ ਕੇਵਲ ਉਹਨਾਂ ਨੇ ਕਹਿਣਾ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੈ। ਨਹੀਂ ਤਾਂ ਜਦੋਂ ਵਾਹਿਗੁਰੂ ਸ਼ਬਦ ਕਹਿਣ ਦਾ ਮੌਕਾ ਆਉਣਾ, ਮਨ ਨੇ ਦੂਰ ਅਡਾਰੀ ਮਾਰ ਜਾਣੀ ਹੈ, ਗੈਰ ਹਾਜ਼ਰ ਹੋ ਜਾਣਾ, ਅਤੇ ਜਦੋਂ ਮਨ ਗੈਰ ਹਾਜ਼ਰ ਹੋ ਜਾਏ ਨਾ ਉਹਨੂੰ ਵਾਹਿਗੁਰੂ ਸ਼ਬਦ ਸੁਣਾਈ ਦਿੰਦਾ ਅਤੇ ਨਾ ਉਹ ਆਪਣੀ ਜ਼ੁਬਾਨ ਵਿੱਚੋਂ ਵਾਹਿਗੁਰੂ ਸ਼ਬਦ ਆਖਦਾ। ਆਓ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਦੋ ਵਾਰੀ ਵਾਹਿਗੁਰੂ ਸ਼ਬਦ ਆਪਣੀ ਜ਼ੁਬਾਨ ਵਿੱਚੋਂ ਕਹਿ ਕੇ ਆਪਾਂ ਨਾਮ ਜਪੀਏ ਤਾਂ ਕਿ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏ। ਸਾਰੀ ਸੰਗਤ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੀ ਵਿਚਾਰ ਕਰਦੇ ਕਰਦੇ ਕੱਲ੍ਹ ਆਪਾਂ ਇੱਥੇ ਪਹੁੰਚੇ ਸੀ ਕਿ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਦਿਨ ਆਸਣ ਲਾ ਕੇ ਦਰਬਾਰ ਸਜਾ ਕੇ ਬੈਠੇ ਨੇ। ਬੇਅੰਤ ਸੰਗਤਾਂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਨਮਸਕਾਰ ਕਰਕੇ ਅਸੀਸਾਂ ਪ੍ਰਾਪਤ ਕਰੀਆਂ ਨੇ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਬਚਨ ਕੀਤਾ, ਗੁਰਮੁਖੋ ਅੱਜ ਸਾਨੂੰ ਕੋਈ ਸਿੱਖ ਹੈ ਜਿਹੜਾ ਉਹ ਜਪਜੀ ਸਾਹਿਬ ਦਾ ਪਾਠ ਸੁਣਾਏ। ਆਮ ਤੌਰ 'ਤੇ ਅਸੀਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ ਨਾ ਜੰਗਾਂ ਅਤੇ ਯੁੱਧਾਂ ਦੀ ਕਹਾਣੀ, ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਸਿੱਖਾਂ ਦੇ ਮਾਲਾ ਵਾਲੇ ਹੱਥਾਂ ਵਿੱਚ ਤੇਗਾਂ ਪਕੜਾਈਆਂ। ਉਹਨਾਂ ਨੂੰ ਅਣਖ ਅਤੇ ਗੈਰ ਦੀ ਗੁੜ੍ਹਤੀ ਦੇ ਕੇ ਜ਼ਾਲਮ ਸਰਕਾਰ ਨਾਲ ਟੱਕਰ ਲੈਣ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਅਤੇ ਉਹਨਾਂ ਦੇ ਮਨ ਵਿੱਚ ਜਜ਼ਬਾ ਭਰਿਆ। ਸਵਾਲਾਂ ਦਾ ਸਵਾਲ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਣੀ ਨੂੰ ਪਿਆਰ ਨਹੀਂ ਕਰਦੇ? ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਣੀ ਨੂੰ ਕਿੰਨਾ ਪਿਆਰ ਕਰਦੇ ਨੇ ਅਤੇ ਬਾਣੀ ਪੜ੍ਹਨ ਵਾਲਿਆਂ ਨੂੰ ਕੀ ਦਿੰਦੇ ਨੇ, ਕੀ ਦੇ ਕੇ ਨਿਵਾਜਦੇ ਨੇ? ਇਹ ਪ੍ਰਕਰਨ ਮੈਂ ਆਪ ਜੀ ਦੀ ਸੇਵਾ ਟਿਕਾਣਾ ਆਰੰਭ ਕੀਤਾ ਹੋਇਆ। ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਚਨ ਕਰਦੇ ਨੇ, ਸਿੱਖੋ ਕੋਈ ਸਿੱਖ ਸਾਨੂੰ ਅੱਜ ਜਪਜੀ ਸਾਹਿਬ ਦਾ ਪਾਠ ਸੁਣਾਏ। ਹੁਣ ਜਪਜੀ ਸਾਹਿਬ ਦਾ ਪਾਠ ਹਰੇਕ ਸਿੱਖ ਸੁਣਾ ਸਕਦੇ, ਬਾਕੀ ਬਾਣੀ ਉਹਨੂੰ ਆਵੇ ਜਾਂ ਨਾ ਪੜ੍ਹਨੀ ਆਵੇ, ਲੇਕਿਨ ਜਪਜੀ ਸਾਹਿਬ ਹਰ ਸਿੱਖ ਜਿਹੜਾ ਸਿੱਖ ਹੈ ਉਹਨੂੰ ਜਪਜੀ ਸਾਹਿਬ ਦਾ ਪਾਠ ਕਰਨਾ ਆਉਂਦਾ। ਕਿਉਂਕਿ ਜਪਜੀ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਉਹ ਰਚਨਾ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁੱਢ ਵਿੱਚ ਹੈ, ਅਤੇ ਸਤਿਗੁਰੂ ਮਹਾਰਾਜ ਨੇ ਜਪਜੀ ਸਾਹਿਬ ਦੀ ਵਿਧੀ ਰਾਹੀਂ ਸਭ ਤੋਂ ਪਹਿਲਾਂ ਜੋ ਰੱਬ ਦਾ ਗਿਆਨ ਦਿੱਤਾ ਉਹ ਹੈ ਇੱਕ ਓਂਕਾਰ। ਹੁਣ ਨੁਕਤਾ ਸਮਝੋ, ਇੱਕ ਓਂਕਾਰ ਕੈਸਾ ਹੈ, ਬਾਣੀ ਕੀ ਹੈ, ਬਾਣੀ ਪੜ੍ਹਨ ਵਾਲਿਆਂ ਨੂੰ ਕੀ ਮਿਲਦਾ? ਕਿਉਂਕਿ ਰੱਬ ਦੇ ਬੜੇ ਨਾਂ ਨੇ, ਕੋਈ ਉਹਨੂੰ ਗੋਡ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਭਗਵਾਨ ਕਹਿੰਦਾ, ਕੋਈ ਈਸ਼ਵਰ ਕਹਿੰਦਾ, ਕੋਈ ਪ੍ਰਭੂ ਕਹਿੰਦਾ, ਕੋਈ ਪਰਮੇਸ਼ਰ ਕਹਿੰਦਾ, ਕੋਈ ਅੱਲਾਹ ਕਹਿੰਦਾ, ਕੋਈ ਗੋਡ ਕਹਿੰਦਾ, ਵੱਖ ਵੱਖ ਨਾਂ ਨੇ। ਹੁਣ ਨੁਕਤੇ ਦੀ ਗੱਲ ਸਮਝੋ, ਲੇਕਿਨ ਜਿਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਰੱਬ ਨੂੰ ਇੱਕ ਆਖਿਆ, ਹੁਣ ਸਾਰੇ ਧਰਮ ਕਹਿੰਦੇ ਨੇ ਰੱਬ ਇੱਕ ਹੈ, ਕੋਈ ਧਰਮ ਇਹ ਤਾਂ ਕਹਿੰਦਾ ਨਹੀਂ ਵੀ ਰੱਬ ਦੋ ਨੇ, ਲੇਕਿਨ ਜਦੋਂ ਰੱਬ ਦੀ ਵਿਆਖਿਆ ਕਰਨ ਬੈਠਦੇ ਨੇ ਨਾ ਵਿਦਵਾਨ, ਜਿਵੇਂ ਗੋਡ ਵਾਲੇ ਨੇ ਜਦੋਂ ਗੋਡ ਦੀ ਵਿਆਖਿਆ ਕਰਦੇ ਨੇ, ਅੱਖਰਾਂ ਉਹਨਾਂ ਲਿਖਿਆ ਗੋਡ, ਅੰਗਰੇਜ਼ੀ ਦੇ ਤਿੰਨ ਅੱਖਰ ਨੇ GOD ਗੋਡ, ਵਿਦਵਾਨ ਜਦੋਂ ਅਰਥ ਕਰਦੇ ਨੇ ਨਾ, ਉਹ ਜੀ ਦੇ ਅਰਥ ਹੋਰ ਕਰਦੇ ਨੇ, ਉਹ ਦੇ ਅਰਥ ਹੋਰ ਕਰਦੇ ਨੇ ਅਤੇ ਡੀ ਦੇ ਅਰਥ ਹੋਰ ਕਰਦੇ ਨੇ, ਗੋਡ ਦੇ ਤਿੰਨ ਅਰਥ ਹੋ ਜਾਂਦੇ, ਕਿਉਂਕਿ ਅਰਥ ਸ਼ਬਦਾਂ ਨਾਲ ਵੇਖ ਕੇ ਕੀਤੀ ਜਾਂਦੀ ਨੇ, ਸ਼ਬਦਾਂ ਨੂੰ ਕਿਹੜੀਆਂ ਮਾਤਰਾ ਲੱਗੀਆਂ ਹੁੰਦੀਆਂ ਨੇ, ਸਿਹਾਰੀ ਦਾ ਮੰਤਵ ਕੀ ਹੈ, ਔਂਕੜ ਦਾ ਮਤਲਬ ਕੀ ਹੈ, ਕੰਨੇ ਦਾ ਮਤਲਬ ਕੀ ਹੈ, ਹਰ ਮਾਤਰਾ ਆਪਣੇ ਆਪ ਕੋਈ ਨਾ ਕੋਈ ਸਪਸ਼ਟ ਕਰਦੀ ਹੈ। ਅਤੇ ਜਦੋਂ ਵਿਦਵਾਨ ਨੇ ਜਿਹੜੇ ਅੱਲਾਹ ਦਾ ਅਰਥ ਕਰਨ ਲੱਗਦੇ ਨੇ, ਉਰਦੂ ਪੜ੍ਹਨ ਵਾਲੇ ਸੱਜਣ ਜਾਣਦੇ ਨੇ ਇਹਦਾ ਪਹਿਲਾ ਅੱਖਰ ਹੈ ਜਿਹੜਾ ਅਲਫ ਹੈ, ਇਸ ਤੋਂ ਅੱਗੇ ਅੱਖਰ ਨੇ ਜਿਹੜੇ ਫਾਰਸੀ ਅਤੇ ਉਰਦੂ ਵਾਲੇ ਜਾਣਦੇ ਨੇ, ਮੈਂ ਪੜ੍ਹਿਆ ਨਹੀਂ, ਲੇਕਿਨ ਇਹ ਵੀ ਅੱਖਰਾਂ ਨਾਲ ਲਿਖਿਆ ਜਾਂਦਾ ਹੈ, ਅੱਲਾ ਜਿਹੜਾ ਅੱਖਰਾਂ ਨਾਲ ਲਿਖਿਆ ਜਾਂਦਾ, ਪਹਿਲਾ ਅੱਖਰ ਹੈ ਅਲਫ। ਜਦੋਂ ਦੁਨੀਆਂ ਦੇ ਲੋਕ ਓਮ ਦੀ ਗੱਲ ਕਰਦੇ ਨੇ, ਹਿੰਦੂ ਧਰਮ ਨੂੰ ਮੰਨਣ ਵਾਲੇ ਜਦੋਂ ਓਮ ਕਹਿੰਦੇ ਨੇ, ਓਮ ਵੀ ਹੈ ਜਿਹੜਾ ਇਹ ਦੋ ਅੱਖਰਾਂ ਦਾ ਜੋੜ ਹੈ, ਊੜੇ ਨੂੰ ਹੋੜਾ, ਮੂੰਹ ਖੁੱਲ੍ਹਾ ਰੱਖ ਕੇ ਅਤੇ ਮੰਮਾ ਅੱਖਰ ਬਾਅਦ ਵਿੱਚ ਓਮ, ਜੇ ਪੰਜਾਬੀ ਵਿੱਚ ਵੇਖਿਆ ਜਾਏ, ਇਹਨੂੰ ਵੀ ਤਿੰਨ ਮਾਤਰਾ ਲੱਗਦੀਆਂ ਨੇ, ਅੱਲਾ ਨੂੰ ਵੀ ਤਿੰਨ ਮਾਤਰਾ ਲੱਗਦੀਆਂ ਨੇ, ਗੋਡ ਨੂੰ ਵੀ ਤਿੰਨ ਮਾਤਰਾ ਲੱਗਦੀਆਂ ਨੇ, ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਉਸ ਰੱਬ ਦੀ ਗੱਲ ਕੀਤੀ ਨਾ, ਤਾਂ ਅਜੀਬ ਤਰੀਕੇ ਨਾਲ ਮਹਾਰਾਜ ਨੇ ਆਖਿਆ ਇੱਕ ਓਂਕਾਰ। ਹੁਣ ਜਿਹਨੇ ਤਾਂ ਬਾਣੀ ਪੜ੍ਹੀ ਉਹ ਜਾਣਦਾ ਵੀ ਇੱਕ ਓਂਕਾਰ ਕਿਵੇਂ ਲਿਖਿਆ ਹੋਇਆ, ਲੇਕਿਨ ਸੁਣਨ ਵਾਲਾ ਬੰਦਾ ਅਨੁਮਾਨ ਲਾ ਸਕਦਾ ਵੀ ਸ਼ਾਇਦ ਇਹ ਇੱਕ ਓਂਕਾਰ ਹੈ ਜਿਹੜਾ ਈੜੀ ਨੂੰ ਸਿਆਰੀ ਅਤੇ ਕੱਕਾ ਪਾ ਕੇ ਲਿਖਿਆ ਹੋਏਗਾ। ਫਰਕ ਉਹਦੇ ਵਿੱਚ ਓਮ ਗੋਡ ਅਤੇ ਅੱਲਾਹ ਦੀ ਜਿਹੜੀ ਮੈਂ ਗੱਲ ਕਰਕੇ ਆਇਆ, ਅਤੇ ਇੱਕ ਓਂਕਾਰ ਜਦੋਂ ਮਹਾਰਾਜ ਨੇ ਲਿਖਿਆ ਨਾ, ਹੁਣ ਇੱਕ ਓਂਕਾਰ ਈੜੀ ਨੂੰ ਸਿਆਰੀ ਅਤੇ ਕੱਕਾ ਪਾ ਕੇ ਨਹੀਂ ਲਿਖਿਆ, ਅੱਖਰਾਂ ਨਾਲ ਨਹੀਂ ਲਿਖਿਆ, ਮਹਾਰਾਜ ਨੇ ਇੱਥੇ ਹਿਸਾਬ ਦਾ ਏਕਾ ਵਰਤਿਆ, ਜਿਹਨੂੰ ਮੈਥ ਵਾਲੇ ਬੰਨ ਸ਼ਬਦ ਕਹਿੰਦੇ ਨੇ ਉਹ ਲਿਖਿਆ, ਕਿਉਂਕਿ ਅੱਖਰਾਂ ਦੇ ਅਰਥ ਅੱਡ ਅੱਡ ਹੁੰਦੇ ਨੇ, ਪਰ ਦੁਨੀਆਂ ਦਾ ਕੋਈ ਵਿਦਵਾਨ ਹੈ ਜਿਹੜਾ ਉਹ ਹਿਸਾਬ ਦੇ ਏਕੇ ਦਾ ਦੂਜਾ ਅਰਥ ਨਹੀਂ ਕਰ ਸਕਦਾ, ਹਿਸਾਬ ਦੇ ਏਕੇ ਦਾ ਮਤਲਬ ਕੇਵਲ ਇੱਕ, ਉਹਦਾ ਕੋਈ ਅਰਥ ਨਹੀਂ, ਅਤੇ ਉਸ ਇੱਕ ਨਾਲ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਸਿੱਖ ਨੂੰ ਜੋੜਿਆ, ਅਤੇ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤੱਕ ਇਹ ਬਾਣੀ ਦਾ ਪ੍ਰਵਾਹ ਜਿਹੜਾ ਚੱਲਦਾ ਰਿਹਾ, ਇਹਨੂੰ ਸਾਡੇ ਇਤਿਹਾਸ ਦਾ ਭਗਤੀ ਵਾਲਾ ਕਾਂਡ ਕਿਹਾ ਜਾਂਦਾ ਹੈ। ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਵਿੱਚ ਜਾ ਕੇ ਇਹਨੇ ਕਰਵਟ ਲਈ, ਇਹ ਜੰਗਾਂ ਅਤੇ ਯੁੱਧਾਂ ਦਾ ਇਤਿਹਾਸ ਬਣ ਗਿਆ। ਲੇਕਿਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਜ ਵਚਨ ਕਰਦੇ ਨੇ, ਕੋਈ ਸਿੱਖ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਏ। ਹੁਣ ਪਾਠ ਹਰ ਇੱਕ ਸਿੱਖ ਸੁਣਾ ਸਕਦਾ, ਲੇਕਿਨ ਮਹਾਰਾਜ ਨੇ ਜਿਹੜੀ ਕਸਵੱਟੀ ਲਾਈ, ਪਾਠ ਉਹ ਸੁਣਾਵੇ ਜਿਹਦਾ ਮਨ ਵੀ ਸ਼ਬਦ ਨਾਲ ਜੁੜਿਆ ਹੋਵੇ, ਜਿਹਦਾ ਮਨ ਵੀ ਸ਼ਬਦ ਨਾਲ ਇੱਕ ਸੁਰ ਹੋਵੇ। ਹੁਣ ਪਾਠ ਤਾਂ ਆਪਾਂ ਵੀ ਸਾਰੇ ਕਰਦੇ ਹਾਂ, ਲੇਕਿਨ ਮਨ ਕਿਸੇ ਕਿਸੇ ਦਾ ਇੱਕ ਸੁਰ ਹੁੰਦਾ, ਉਹ ਬਾਣੀ ਵੀ ਪੜ੍ਹਦਾ ਅਤੇ ਮਨ ਵੀ ਬਾਣੀ ਨਾਲ ਜੁੜਿਆ ਹੁੰਦਾ। ਮੇਰੀ ਅਤੇ ਤੁਹਾਡੀ ਸਥਿਤੀ ਹੈ ਜਿਹੜੀ ਇਹ ਹੈ ਕਿ ਜ਼ਬਾਨ ਵਿੱਚੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਮਨ ਪਤਾ ਨਹੀਂ ਕਿੱਥੇ ਕਿੱਥੇ ਉਡਾਰੀਆਂ ਮਾਰਦੇ, ਮਨ ਨੂੰ ਕਾਬੂ ਕਰਨਾ ਬਹੁਤ ਔਖੀ ਗੱਲ ਹੈ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਮਨ ਭਾਵ ਜਿਹੜਾ ਬਚਨ ਕੀਤਾ, ਮਹਾਰਾਜ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੂੰ ਉਸ ਪਰਮਾਤਮਾ ਦੀ ਜੋਤ ਹੈ, ਉਹਦਾ ਸਰੂਪ ਹੈ ਆਪਣੇ ਆਪ ਨੂੰ ਪਹਿਚਾਣ, ਅਤੇ ਮਨ ਹੈ ਜਿਹੜਾ ਬੰਦੇ ਦੇ ਕਾਬੂ ਵਿੱਚ ਨਹੀਂ ਆਉਂਦਾ। ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹੀ ਕਸਵੱਟੀ ਲਾ ਦਿੱਤੀ। ਜਿਹਦਾ ਮਨ ਵੀ ਸ਼ਬਦ ਨਾਲ ਜੁੜਿਆ ਹੋਵੇ, ਜਿਹਦਾ ਮਨ ਵੀ ਜਪਜੀ ਸਾਹਿਬ ਦੇ ਪਾਠ ਨਾਲ ਜੁੜਿਆ ਹੋਵੇ, ਫੁਰਨੇ ਬੰਦ ਹੋ ਜਾਣ, ਖਿਆਲ ਕੋਈ ਨਾ ਆਵੇ, ਅਤੇ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ ਉਹ ਸਿੱਖ ਸੁਣਾਏ। ਹੁਣ ਕੌਣ ਇਸ ਕਸਮੱਟੀ 'ਤੇ ਖਰਾ ਉਤਰੇ? ਜਪਜੀ ਸਾਹਿਬ ਮੇਰੇ ਤੁਹਾਡੇ ਵਰਗੇ ਬੰਦੇ ਕਰ ਸਕਦੇ ਨੇ, ਪਰ ਮਨ ਦਾ ਇਕਾਗਰ ਹੋ ਕੇ ਗੁਰੂ ਦੇ ਚਰਨਾਂ ਨਾਲ ਜੁੜਨਾ ਇਹ ਮਨੁੱਖ ਦੇ ਵੱਸ ਦੀ ਗੱਲ ਨਹੀਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕੀਤਾ, ਅਤੇ ਇੱਕ ਸਿੱਖ ਜਿਹਦਾ ਨਾਂ ਹੈ ਭਾਈ ਗੋਪਾਲਾ, ਹਫਤਾਬਾਦ ਦਾ ਰਹਿਣ ਵਾਲਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਇਆ, ਨਮਸਕਾਰ ਕੀਤੀ ਮਹਾਰਾਜ ਦੇ ਚਰਨ ਛੂਏ, ਅਤੇ ਗਲ ਵਿੱਚ ਪੱਲਾ ਪਾ ਕੇ ਦੋਹੇ ਹੱਥ ਜੋੜ ਕੇ ਬੇਨਤੀ ਕਰਦਾ, ਪਾਤਸ਼ਾਹ ਤੁਸੀਂ ਕਿਰਪਾ ਕਰੋ, ਤੁਹਾਡੀ ਕਿਰਪਾ ਨਾਲ ਜਪਜੀ ਸਾਹਿਬ ਦਾ ਪਾਠ ਮੈਂ ਸੁਣਾ ਦਿੰਦਾ, ਮੈਂ ਸੁਣਾਵਾਂਗਾ ਜਪਜੀ ਸਾਹਿਬ ਦਾ ਪਾਠ, ਅਤੇ ਮਨ ਮੇਰਾ ਤਾਂ ਤੁਹਾਡੇ ਚਰਨਾਂ ਨਾਲ ਜੁੜੇਗਾ, ਮਨ ਮੇਰਾ ਤਾਂ ਸ਼ਬਦ ਨਾਲ ਜੁੜੇਗਾ ਜੇ ਤੁਹਾਡੀ ਕਿਰਪਾ ਹੋ ਜਾਏ। ਕਿਰਪਾ ਕਰ ਦੇਣੀ, ਜਪਜੀ ਸਾਹਿਬ ਦਾ ਪਾਠ ਮੈਂ ਆਪ ਜੀ ਨੂੰ ਸੁਣਾਵਾਂਗਾ। ਹੁਣ ਉਹ ਭਾਈ ਗੋਪਾਲਾ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਿਹੜੀ ਬੇਨਤੀ ਕਰਨ ਲੱਗਾ, ਉਹਦੀ ਬੇਨਤੀ ਦੇ ਸ਼ਬਦਾਂ ਨੂੰ ਤਰਲੋਚਨ ਸਿੰਘ ਭਵਰਦੀ ਦਾ ਢਾਡੀ ਜਥਾ, ਢਾਡੀ ਅਮਰਜੀਤ ਸਿੰਘ ਸੰਧੂ ਮੋਗਾ, ਢਾਡੀ ਸਰਪੰਚ ਜਸਵੰਤ ਸਿੰਘ ਦੀਵਾਨਾ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦੀ ਤੁਹਾਡੇ ਸਾਹਮਣੇ ਇਉਂ ਕਰ।
ਮੈਂ ਜਪਜੀ ਦਾ ਪਾਠ ਸੁਣਾਵਾਂ, ਕਰੋ ਕਿਰਪਾ ਸਤਿਗੁਰ ਜੀ, ਮੈਂ ਜਪਜੀ ਦਾ ਪਾਠ ਸੁਣਾਵਾਂ। ਹੱਥ ਜੋੜ ਖਲੋਤਾ ਸੀ ਹਫਜ਼ਾਬਾਦ ਦਾ ਸਿੱਖ ਗੋਪਾਲਾ, ਹੱਥ ਜੋੜ ਖਲੋਤਾ ਸੀ ਹਫਜ਼ਾਬਾਦ ਦਾ ਸਿੱਖ ਗੋਪਾਲਾ, ਕਰੋ ਨਦਰ ਦਾਸ ਰੇ ਤੇ ਸੇਵਾ ਬਖਸ਼ੋ ਦੀਨ ਦਿਆਲਾ।
ਮੈਂ ਔਗਣ ਹਾਰਾ ਹਾਂ ਬਖਸ਼ੋ ਗੁਣ ਤੇਰੇ ਗੁਣ ਗਾਵਾਂ, ਮੈਂ ਔਗਣ ਹਾਰਾ ਹਾਂ ਬਖਸ਼ੋ ਗੁਣ ਤੇਰੇ ਗੁਣ ਗਾਵਾਂ, ਕਰੋ ਕਿਰਪਾ ਸਤਿਗੁਰ ਜੀ ਮੈਂ ਜਪਜੀ ਦਾ ਪਾਠ ਸੁਣਾਵਾਂ,
ਕਰੋ ਕਿਰਪਾ ਸਤਿਗੁਰ ਜੀ ਮੈਂ ਜਪਜੀ ਦਾ ਪਾਠ ਸੁਣਾਵਾਂ। ਜਿਸ ਤੇ ਤੂੰ ਮਿਹਰ ਕਰੇ ਜੀ, ਜਿਸ ਤੇ ਤੂੰ ਮਿਹਰ ਕਰੇ,
ਜਿਸ ਤੇ ਤੂੰ ਮਿਹਰ ਕਰੇ ਸਤਿਗੁਰ ਸੋ ਜਸ ਤੇਰਾ ਗਾਵੇ, ਜਿਸ ਤੇ ਤੂੰ ਮਿਹਰ ਕਰੇ ਸਤਿਗੁਰ ਸੋ ਜਸ ਤੇਰਾ ਗਾਵੇ, ਕਰੋ ਰਹਿਮਤ ਦਾਤਾ ਜੀ ਮੇਰੇ ਮਨ ਵਿੱਚ ਮੈਂ ਨਾ ਆਵੇ।
ਮਨ ਤੇਰਾ ਉੱਠਣ ਨਹੀਂ ਅਸ਼ਾਵਾਂ ਮਾਨ ਤੇਰਾ ਧਿਆਨ ਤਰੇ ਇਸ ਚੋ ਉੱਠਣ ਨਹੀਂ ਅਸ਼ਾਵਾਂ ਕਰੋ ਕਿਰਪਾ ਸਤਿਗੁਰ ਜੀ ਮੈਂ ਜਪ ਜੀ ਦਾ ਪਾਠ ਸੁਣਾਵਾਂ
ਕਰੋ ਕਿਰਪਾ ਸਤਿਗੁਰ ਜੀ ਮੈਂ ਜਪ ਜੀ ਦਾ ਪਾਠ ਸੁਣਾਵਾਂ
ਮੇਰੇ ਵਸ ਕੁਝ ਨਹੀਂ ਕਰਨ ਕਰਾਵਣ ਹਾਰ ਸੁਆਮੀ ਮੇਰੇ ਵਸ ਕੁਝ ਨਹੀਂ ਕਰਨ ਕਰਾਵਣ ਹਾਰ ਸੁਆਮੀ ਬਿਨ ਬੋਲਿਆ ਜਾਣ ਲਵੇ ਦਾਤਾ ਤੂੰ ਹੈ ਅੰਤਰ ਜਾਮੀ
ਕਰਨਾ ਤੂੰ ਆਪੇ ਹੈ ਕਰਨਾ ਤੂੰ ਆਪੇ ਹੈ ਕਰਨਾ ਤੂੰ ਆਪੇ ਹੈ ਮੈਂ ਇੱਕ ਸਾਧਨ ਹੀ ਬਣ ਜਾਵਾਂ ਕਰਨਾ ਤੂੰ ਆਪੇ ਹੈ ਮੈਂ ਇੱਕ ਸਾਧਨ ਹੀ ਬਣ ਜਾਵਾਂ ਕਰੋ ਕਿਰਪਾ ਸਤਿਗੁਰ ਜੀ ਮੈਂ ਜਪ ਜੀ ਦਾ ਪਾਠ ਸੁਣਾਵਾਂ
ਕਰੋ ਕਿਰਪਾ ਸਤਿਗੁਰ ਜੀ ਮੈਂ ਜਪ ਜੀ ਦਾ ਪਾਠ ਸੁਣਾਵਾਂ ਸਿੱਖ ਦੇ ਮਨ ਸ਼ਰਧਾ ਹੈ ਬਈ ਸਿੱਖ ਦੇ ਮਨ ਸ਼ਰਧਾ ਹੈ
ਸਿੱਖ ਦੇ ਮਨ ਸ਼ਰਧਾ ਹੈ ਮਨ ਗਿਆ ਪ੍ਰੇਮ ਰੰਗਣ ਵਿੱਚ ਰੰਗਿਆ ਸਿੱਖ ਦੇ ਮਨ ਸ਼ਰਧਾ ਹੈ ਮਨ ਗਿਆ ਪ੍ਰੇਮ ਰੰਗਣ ਵਿੱਚ ਰੰਗਿਆ ਸਤਿਗੁਰ ਲਿਆ ਕੋਲ ਬਿਠਾ ਸਿੱਖ ਨੇ ਕਰਨਾ ਪਾਠ ਆਰੰਭਿਆ
ਮਨ ਗੁਰ ਨਾਲ ਜੋੜ ਲਵੇ ਮਨ ਗੁਰ ਨਾਲ ਜੋੜ ਲਵੇ ਮਨ ਗੁਰ ਨਾਲ ਜੋੜ ਲਵੇ ਹੁੰਦਾ ਸਿੱਖ ਭਮਤੀ ਟਾਵਾਂ ਮਨ ਗੁਰ ਨਾਲ ਜੋੜ ਲਵੇ ਹੁੰਦਾ ਸਿੱਖ ਭਮਤੀ ਟਾਵਾਂ ਕਰੋ ਕਿਰਪਾ ਸਤਿਗੁਰ ਜੀ ਮੈਂ ਜਪ ਜੀ ਦਾ ਪਾਠ ਸੁਣਾਵਾਂ ਕਰੋ ਕਿਰਪਾ ਸਤਿਗੁਰ ਜੀ ਮੈਂ ਜਪ ਜੀ ਦਾ ਪਾਠ ਸੁਣਾਵਾਂ
ਕਰੋ ਕਿਰਪਾ ਸਤਿਗੁਰ ਜੀ ਮੈਂ ਜਪ ਜੀ ਦਾ ਪਾਠ ਸੁਣਾਵਾਂ
ਸਿੱਖ ਭਾਈ ਗੋਪਾਲਾ ਕਹਿਣ ਲੱਗਾ ਸਤਿਗੁਰੂ ਰਹਿਮਤ ਕਰੋ ਜਪ ਜੀ ਸਾਹਿਬ ਦਾ ਪਾਠ ਮੈਂ ਆਪ ਜੀ ਨੂੰ ਸਰਵਣ ਕਰਾਵਾਂਗਾ ਲੇਕਿਨ ਮੇਰੇ ਮਨ ਦੀ ਜਿਹੜੇ ਜੁੜਨ ਦੀ ਅਵਸਥਾ ਹੈ ਇਹ ਕੇਵਲ ਅਤੇ ਕੇਵਲ ਤੁਹਾਡੀ ਰਹਿਮਤ ਨਾਲ ਜੁੜੀ ਗੱਲ ਹੈ ਮੇਰੀ ਮਰਜ਼ੀ ਨਾਲ ਮੇਰਾ ਮਨ ਨਹੀਂ ਜੁੜੇਗਾ ਅਤੇ ਸਾਡੇ ਸਾਰਿਆਂ ਦੀ ਟ੍ਰੈਜਡੀ ਕਹਿ ਦੇਵਾਂ ਦੁੱਖਾਂ 'ਤੇ ਹੀ ਹੈ ਪਾਠ ਤਾਂ ਆਪਾਂ ਸਾਰੇ ਕਰਦੇ ਹਾਂ ਲੇਕਿਨ ਮਨ ਕਿਸੇ ਬਿਰਲੇ ਬੰਦੇ ਦਾ ਜੁੜਿਆ ਹੁੰਦਾ ਅਤੇ ਕਿਉਂਕਿ ਮਨ ਦਾ ਜੁੜਨਾ ਇੱਕ ਦੋ ਚਾਰ ਦਿਨ ਦੀ ਗੱਲ ਨਹੀਂ ਮਹੀਨੇ ਦੋ ਮਹੀਨੇ ਦੀ ਗੱਲ ਨਹੀਂ ਮਨ ਹੌਲੀ ਹੌਲੀ ਜਦੋਂ ਬਾਣੀ ਦਾ ਅਭਿਆਸ ਕਰਦਾ ਜਾਂਦਾ ਬਾਣੀ ਪੜ੍ਹਦਾ ਜਾਂਦਾ ਨਿਤਨੇਮੀ ਬਣਦਾ ਜਾਂਦਾ ਹੌਲੀ ਹੌਲੀ ਮਨ ਫਿਰ ਜੁੜਨ ਲੱਗ ਜਾਂਦਾ ਪਹਿਲੇ ਦਿਨ ਪਾਠ ਕਰੋਗੇ ਤਾਂ ਸਾਡਾ ਮਨ ਕਿਸੇ ਦਾ ਜੁੜੇਗਾ ਨਹੀਂ ਜੇ ਮਨ ਨੂੰ ਜੁੜਨ ਦੀ ਗੱਲ ਕਿਉਂਕਿ ਮਨ ਕਿਵੇਂ ਜੁੜਦਾ ਕਈ ਵਾਰੀ ਆਮ ਸਾਡੇ ਨਾਲ ਵਿਚਰਦਿਆਂ ਗੁਰਮੁਖ ਪਿਆਰਿਆਂ ਵੱਲੋਂ ਕਈ ਵਾਰੀ ਸਵਾਲ ਕੀਤੇ ਜਾਂਦੇ ਨੇ ਗਿਆਨੀ ਜੀ ਪਾਠ ਤਾਂ ਕਰਦੇ ਹਾਂ ਲੇਕਿਨ ਮਨ ਨਹੀਂ ਟਿਕਦਾ, ਮਨ ਨਹੀਂ ਟੁੱਟਦਾ। ਆਮ ਸਵਾਲ ਹੈ ਸਾਰੇ ਬੰਦਿਆਂ ਦਾ, ਲੇਕਿਨ ਮਨ ਵਿੱਚ ਬਾਣੀ ਕਿਵੇਂ ਆਪਣਾ ਥਾਂ ਬਣਾਉਂਦੀ ਹੈ? ਮੈਂ ਇੱਕ ਛੋਟਾ ਜਿਹਾ ਪ੍ਰਮਾਣ, ਬਹੁਤ ਸੌਖਾ, ਤਾਂ ਕਿ ਸਮਝ ਵਿੱਚ ਆ ਜਾਏ ਗੱਲ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਮਹੀਨਾ, ਦੋ ਮਹੀਨੇ, ਚਾਰ ਮਹੀਨੇ ਪੜ੍ਹ ਕੇ, ਅਤੇ ਕਈ ਵਾਰੀ ਕਹਿੰਦੇ ਵੀ ਕੁਝ ਹੋਇਆ ਤਾਂ ਹੈ ਨਹੀਂ, ਪ੍ਰਾਪਤ ਤਾਂ ਕੁਝ ਹੋਇਆ ਨਹੀਂ, ਚਲੋ ਛੱਡੋ। ਇਹ ਬੰਦੇ ਦੀ ਮੈਂ ਕਹਿ ਦੇਵਾਂ ਕਮਜ਼ੋਰੀ ਹੈ, ਇਹ ਬਹੁਤ ਕੁਝ ਜ਼ਰੂਰੀ ਸਮਝਦਾ, ਲੇਕਿਨ ਇਹ ਰੱਬ ਦਾ ਨਾਂ ਲੈਣਾ ਜ਼ਰੂਰੀ ਨਹੀਂ ਸਮਝਦਾ। ਬਾਕੀ ਸਾਰੀਆਂ ਗੱਲਾਂ ਨੂੰ ਮੰਨਦਾ, ਮੇਰੇ ਵਾਸਤੇ ਜ਼ਰੂਰੀ ਨੇ। ਗੁਰੂ ਕਿਰਪਾ ਕਰੇ ਜੇ ਅਸੀਂ ਬਾਣੀ ਨੂੰ ਸਮਝ ਲਈਏ ਅਤੇ ਬਾਣੀ ਨਾਲ ਜੁੜ ਜਾਈਏ। ਪਹਿਲੀ ਗੱਲ ਤਾਂ ਪਹਿਲਾਂ ਮਨ ਵਿੱਚ ਝਾਤੀ ਮਾਰ ਕੇ ਆਪਣੇ ਕੋਲ ਸਵਾਲ ਪੁੱਛੀਏ ਵੀ ਸਾਡੇ ਘਰ ਵਿੱਚ ਸਾਰਾ ਪਰਿਵਾਰ ਜਪਜੀ ਸਾਹਿਬ ਦਾ ਪਾਠ ਕਰਦਾ? ਕਿਉਂਕਿ ਤੁਹਾਡੇ ਇੱਥੇ ਆ ਕੇ ਮੈਨੂੰ ਐਸਾ ਮਹਿਸੂਸ ਹੁੰਦਾ ਕਿ ਤੁਸੀਂ ਜ਼ਿਆਦਾ ਸਿੱਖੀ ਨਾਲ ਜੁੜੇ ਹੋ, ਪੰਜਾਬ ਦੀ ਬਜਾਏ, ਪੰਜਾਬ ਦੀ ਨਿਸਬਤ ਤੁਸੀਂ ਜ਼ਿਆਦਾ ਬਾਣੀ ਨਾਲ ਜੁੜੇ ਹੋ। ਅਤੇ ਜਿਨ੍ਹਾਂ ਦੇ ਘਰਾਂ ਵਿੱਚ ਜਪਜੀ ਸਾਹਿਬ ਦਾ ਪਾਠ ਹੁੰਦਾ, ਮੈਂ ਮੁਬਾਰਕਬਾਦ ਦਿੰਦਾ ਅਤੇ ਆਪਣਾ ਸਿਰ ਤੁਹਾਡੇ ਚਰਨਾਂ ਵਿੱਚ ਰੱਖ ਕੇ ਪ੍ਰਣਾਮ ਕਰਦਾ। ਲੇਕਿਨ ਮਨ ਦੇ ਜੁੜਨ ਦੀ ਕਹਾਣੀ ਮੈਂ ਇੱਕ ਛੋਟਾ ਜਿਹਾ ਪ੍ਰਮਾਣ ਦੇ ਕੇ ਸਾਬਤ ਕਰਨ ਲੱਗਾ। ਜਦੋਂ ਅਭਿਆਸ ਕਰਦੇ ਜਾਓਗੇ ਨਾ, ਨਿਤਨੇਮ ਕਰਦੇ ਜਾਓਗੇ, ਹੌਲੀ ਹੌਲੀ ਮਨ ਵਿੱਚ ਇਹ ਬਾਣੀ ਆਪਣਾ ਥਾਂ ਬਣਾ ਲਵੇਗੀ ਅਤੇ ਫਿਰ ਮਨ ਜੁੜਨ ਲੱਗ ਜਾਏਗਾ। ਮੇਰੀ ਉਮਰ ਦੇ ਬੰਦੇ, ਮੈਂ 54 ਸਾਲ ਦਾ ਹੋ ਗਿਆ, ਮੇਰੀ ਉਮਰ ਤੋਂ ਵੱਡੇ ਬੰਦੇ ਜਾਣਦੇ ਨੇ, ਪਿੰਡਾਂ ਵਿੱਚ ਪਾਣੀ ਭਰਨ ਵਾਸਤੇ ਖੂਹ ਲੱਗੇ ਹੁੰਦੇ ਸਨ ਸਾਂਝੀ ਥਾਵਾਂ 'ਤੇ। ਖੂਹਾਂ 'ਚੋਂ ਪਾਣੀ ਕੱਢਿਆ ਜਾਂਦਾ ਸੀ, ਬਾਅਦ ਵਿੱਚ ਨਲਕੇ ਆ ਗਏ, ਸਾਡੀ ਸੁਰਤ ਵਿੱਚ ਨਲਕੇ ਆ ਗਏ। ਲੇਕਿਨ ਮੈਂ ਛੋਟਾ ਸਾ, ਜਦੋਂ ਖੂਹ ਵਿੱਚ ਪਾਣੀ ਭਰਦੇ ਮੈਂ ਪਿੰਡ ਵਾਲਿਆਂ ਨੂੰ ਵੇਖੇ, ਖੂਹਾਂ ਸਨ, ਉਹਨਾਂ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ। ਸਾਧਨ ਕੀ ਸੀ ਕਿ ਬਾਲਟੀ ਨਾਲ ਜਾਂ ਡੋਲ ਹੁੰਦੇ ਸਨ, ਆਪਣੇ ਇਲਾਕੇ ਦੇ ਸ਼ਬਦ ਨੇ, ਜਾਂ ਪੀਪਾ ਕਹਿ ਲਓ, ਲੱਜ ਨਾਲ ਬੰਨ ਕੇ ਉਹਨੂੰ ਥੱਲੇ ਨੂੰ ਫੜਾਇਆ ਜਾਂਦਾ ਸੀ ਅਤੇ ਜਿਸ ਰਾਹੀਂ ਫੜਾਇਆ ਜਾਂਦਾ ਸੀ ਉਹਨੂੰ ਸਾਡੇ ਇਲਾਕੇ ਵਿੱਚ ਭੌਣੀ ਕਹਿੰਦੇ ਸਨ, ਕਿਸੇ ਹੋਰ ਪਾਸੇ ਉਹਦਾ ਹੋਰ ਨਾਂ ਵੀ ਹੋ ਸਕਦਾ। ਅੱਜ ਤੁਸੀਂ ਜਾਓਗੇ, ਉਹ ਭੌਣੀ ਰਾਹੀਂ ਰੱਸੇ ਦੇ ਨਾਲ ਬਾਲਟੀ ਬੰਨ ਕੇ, ਪੀਪਾ ਬੰਨ ਕੇ ਥੱਲੇ ਫੜਾ ਦਿੱਤਾ ਜਾਂਦਾ ਸੀ, ਉਹ ਪਾਣੀ ਨਾਲ ਭਰਦਾ ਸੀ, ਫਿਰ ਹਿਲਾ ਕੇ ਉਹਨੂੰ ਕੱਢ ਲਿਆ ਜਾਂਦਾ ਸੀ। ਅਤੇ ਪ੍ਰਮਾਣ ਮੈਂ ਬਾਣੀ ਰਾਹੀਂ ਦੇਣ ਲੱਗਾ, ਉਹ ਖੂਹ ਜਿਹਦੇ ਵਿੱਚ ਅਸੀਂ ਪਾਣੀ ਭਰਦੇ ਸਾਂ, ਉਹਦੇ ਆਲੇ ਦੁਆਲੇ ਮੌਣ ਬਣੀ ਹੁੰਦੀ ਸੀ। ਕਿਸੇ ਇਲਾਕੇ ਵਿੱਚ ਉਹਨੂੰ ਮਣ ਵੀ ਕਿਹਾ ਜਾਂਦਾ, ਸਾਡੇ ਇਲਾਕੇ ਵਿੱਚ ਉਹਨੂੰ ਮੌਣ ਕਹਿੰਦੇ ਸਨ। ਉਹ ਮੌਣ ਬਣੀ ਹੁੰਦੀ ਸੀ ਪੱਥਰ ਦੀ, ਇੱਟਾਂ ਦੀ, ਚੂਨੇ ਦੀ। ਅੱਜ ਵੀ ਜੇ ਕਿਤੇ ਕਿਤੇ ਜਾਓ ਤਾਂ ਕੋਈ ਕੋਈ ਖੂਹ ਤੁਹਾਨੂੰ ਮਿਲਦਾ। ਜੇ ਤੁਹਾਡੇ ਨਗਰ ਜਾਂ ਇਲਾਕੇ ਵਿੱਚ ਕੋਈ ਖੂਹ ਹੈ, ਉਹਦੀ ਮੌਣ ਦੇਖਿਓ, ਜਾ ਕੇ ਮਣ ਵੇਖਿਓ, ਉਹਦੇ ਵਿੱਚ ਨਾ ਕੁਝ ਵਾਢੇ ਪਏ ਹੁੰਦੇ ਨੇ ਜਿੱਥੇ ਭੌਣੀ ਦਾ ਨਿਸ਼ਾਨ ਹੈ ਨਾ। ਭੌਣੀਆਂ ਤਾਂ ਅਸੀਂ ਲੋਹੇ ਦੀਆਂ ਵੱਢ ਕੇ ਵੇਚ ਦਿੱਤੀਆਂ, ਕਬਾੜ ਵਿੱਚ ਵੇਚ ਦਿੱਤੀਆਂ, ਲੇਕਿਨ ਜਿੱਥਾਂ ਤੋਂ ਭੌਣੀ ਦੇ ਥੱਲੇ ਰਾਹੀਂ, ਭੌਣੀ ਦੇ ਰਸਤੇ ਰਾਹੀਂ ਰੱਸਾ ਸੀ ਜਿਹੜਾ ਥੱਲੇ ਨੂੰ ਜਾਂਦਾ ਸੀ, ਲਾਜੀ ਜਿਹੜੀ ਥੱਲੇ ਨੂੰ ਜਾਂਦੀ ਸੀ, ਉਹ ਮਣ ਦੇ ਵਿੱਚੋਂ, ਮੌਣ ਦੇ ਵਿੱਚ ਰੱਸੇ ਦੀ ਇੱਕ ਘਾਸ ਪਈ ਹੁੰਦੀ ਹੈ, ਵਾਢਾ ਪਿਆ। ਕਿਤੇ ਕਿਤੇ ਤੁਹਾਨੂੰ ਇਹ ਨਿਸ਼ਾਨੀਆਂ ਮਿਲਣਗੀਆਂ। ਅੱਜ ਕੱਲ੍ਹ ਆਮ ਤਾਂ ਅਸੀਂ ਖੂਹ ਭਰ ਦਿੱਤੇ ਨੇ, ਢਾਹ ਦਿੱਤੇ ਨੇ, ਬੰਦ ਕਰ ਦਿੱਤੇ ਨੇ, ਪਰ ਜੇ ਕੋਈ ਮੌਣ ਤੁਹਾਨੂੰ ਨਜ਼ਰ ਆਏ, ਉਹਦੇ ਵਿੱਚ ਰੱਸੇ ਦਾ ਵਾਢਾ ਬਣਾਇਆ ਹੁੰਦਾ, ਘਾਸ ਪਈ ਹੁੰਦੀ। ਅਤੇ ਪ੍ਰਮਾਣ ਮੈਂ ਇਹ ਦੇਣ ਲੱਗਾ, ਉਹ ਜਿਹੜਾ ਰੱਸਾ ਸੀ ਨਾ, ਉਹ ਸਣ ਦਾ ਬਣਦਾ ਸੀ, ਨਸੁੱਕੜੇ ਦਾ ਬਣਦਾ ਸੀ, ਸੂਤ ਦਾ ਬਣਦਾ ਸੀ, ਕੱਚਾ ਹੁੰਦਾ ਸਣ ਅਤੇ ਨਸੁੱਕੜਾ ਸੂਤ ਕੱਚਾ ਹੁੰਦਾ। ਅਤੇ ਮੌਣ ਬਣਦੀ ਸੀ ਇੱਟਾਂ ਦੀ, ਸੀਮੈਂਟ ਦੀ, ਚੂਨੇ ਦੀ। ਚੂਨਾ ਵੀ ਪੱਕਾ ਹੁੰਦਾ, ਇੱਟ ਵੀ ਪੱਕੀ ਹੁੰਦੀ ਹੈ, ਸੀਮੈਂਟ ਵੀ ਪੱਕਾ ਹੁੰਦਾ। ਉਹ ਕੱਚਾ ਰਸਤਾ, ਜਦੋਂ ਕੱਚਾ ਰੱਸਾ ਸੀ ਜਿਹੜਾ ਵਾਰ ਵਾਰ ਉਹ ਭੌਣੀ ਦੇ ਰਾਹੀਂ ਥੱਲੇ ਨੂੰ ਜਾਂਦਾ ਸੀ ਨਾ, ਮੌਣ ਨਾਲ ਖੇਂਦਾ ਸੀ, ਮਣ ਦੇ ਨਾਲ ਖੇਂਦਾ ਸੀ, ਅਤੇ ਜਿੱਥੇ ਵਾਰ ਵਾਰ ਖੇਂਦਾ ਸੀ ਨਾ, ਉਹ ਪੱਕੀ ਮੌਣ ਦੇ ਵਿੱਚ ਆਪਣਾ ਥਾਂ ਬਣਾ ਲੈਂਦਾ ਸੀ, ਘਰ ਬਣਾ ਲੈਂਦਾ ਸੀ, ਵਾਢਾ ਪੈ ਜਾਂਦਾ, ਘਾਸ ਪੈ ਜਾਂਦੀ। ਇਹ ਮਨ ਹੈ ਪੱਥਰ, ਇਹ ਬਾਣੀ ਜਦੋਂ ਵਾਰ ਵਾਰ, ਇਹ ਮਨ, ਇਹ ਬਾਣੀ, ਬਾਣੀ ਹੈ ਜਿਹੜੀ, ਜਦੋਂ ਵਾਰ ਵਾਰ ਇਹ ਮਨੁੱਖ ਆਪਣੀ ਜ਼ਬਾਨ ਵਿੱਚੋਂ ਪੜ੍ਹਦਾ, ਇਹ ਬਾਣੀ ਹੌਲੀ ਹੌਲੀ ਇਹ ਪੱਥਰ ਮਨ ਵਿੱਚ ਆਪਣਾ ਥਾਂ ਬਣਾ ਲੈਂਦੀ ਹੈ ਅਤੇ ਮਨ ਜੁੜਨਾ ਸ਼ੁਰੂ ਹੋ ਜਾਂਦਾ। ਇਹ ਇੱਕ ਦੋ ਚਾਰ ਦਿਨ ਦੀ ਗੱਲ ਨਹੀਂ, ਜਦੋਂ ਵਾਰ ਵਾਰ ਬਾਣੀ ਦਾ ਅਭਿਆਸ ਕਰਦੇ, ਕਿਉਂਕਿ ਬਾਣੀ ਦਾ ਨਿਤਨੇਮੀ ਬਣ ਕੇ ਜਦੋਂ ਹੌਲੀ ਹੌਲੀ ਫਿਰ ਉਹਦਾ ਮਨ ਟਿਕਣਾ ਸ਼ੁਰੂ ਹੋ ਜਾਂਦਾ। ਫਿਰ ਜੇ ਪਾਠ ਨਾ ਕਰੇ, ਉਹਦਾ ਜੀ ਨਹੀਂ ਲੱਗਦਾ। ਪਹਿਲਾਂ ਕਰਦਾ, ਚਲੋ ਛੱਡੋ, ਸ਼ਾਮ ਨੂੰ ਕਰਾਂਗੇ, ਦੁਪਹਿਰੇ ਕਰਾਂਗੇ, ਤੀਜੇ ਪਹਿਰ ਕਰਾਂਗੇ, ਪਹਿਲਾਂ ਇਹ ਪੈਂਦਾ। ਫਿਰ ਜਦੋਂ ਨਿਤਨੇਮੀ ਹੋ ਜਾਂਦਾ, ਅਭਿਆਸ ਬਣ ਜਾਂਦਾ, ਬਾਣੀਆਂ ਦੇ ਮਨ ਵਿੱਚ ਥਾਂ ਬਣਾਉਣੀ ਸ਼ੁਰੂ ਕਰ ਦਿੰਦੀ ਹੈ, ਫਿਰ ਜਿੰਨਾ ਚਿਰ ਪਾਠ ਨਹੀਂ ਨਾ ਕਰ ਲੈਂਦਾ, ਤੁਹਾਡੇ ਵਿੱਚ ਕੁਝ ਸੱਜਣ ਹੋਣਗੇ, ਵੀਰ ਜਾਂ ਭੈਣਾਂ ਬੈਠੇ ਹੋਣਗੇ, ਉਹਨਾਂ ਨੂੰ ਉਹਨਾਂ ਚਿਰ ਕੁਝ ਚੰਗਾ ਨਹੀਂ ਲੱਗਦਾ। ਵਾਰ ਵਾਰ ਇੱਕੋ ਹੀ ਖਿਆਲ ਆਈ ਜਾਂਦਾ, ਅੱਜ ਮੈਂ ਬਾਣੀ ਨਹੀਂ ਪੜ੍ਹੀ, ਅੱਜ ਮੈਂ ਨਿਤਨੇਮ ਨਹੀਂ ਕੀਤਾ। ਪਰ ਕਦੋਂ ਆਉਂਦਾ? ਜਦੋਂ ਮਨ ਵਿੱਚ ਟਕਾਅ ਆਉਣਾ ਸ਼ੁਰੂ ਹੋ ਜਾਏ। ਕਦੋਂ ਆਉਂਦੀ ਅਵਸਥਾ? ਜਦੋਂ ਗੁਰੂ ਰਹਿਮਤ ਕਰ ਦੇਵੇ, ਬਖਸ਼ਿਸ਼ ਕਰ ਦੇਵੇ। ਅਤੇ ਇੱਕ ਮਨ ਨੂੰ ਜੋੜਨ ਦੀ ਜਿਹੜੀ ਵਿਧੀ, ਜਿੰਨੀ ਕੁ ਮੈਂ ਸਮਝ ਸਕਿਆ, ਅਸੀਂ ਆਮ ਤੌਰ 'ਤੇ ਪਾਠ ਕਰਨ ਤੋਂ ਬਾਅਦ ਅਰਦਾਸ ਕਰਦੇ ਹਾਂ, ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ, ਅਤੇ ਹੋਰ ਬਹੁਤ ਸਾਰੀਆਂ ਦਾਤਾਂ ਵਾਹਿਗੁਰੂ ਕੋਲ ਮੰਗਦੇ ਹਾਂ। ਇੱਕ ਵਿਧੀ ਹੋਰ ਅਪਣਾ ਕੇ ਵੇਖ ਲਿਓ, ਗੁਰੂ ਕਿਰਪਾ ਕਰ ਦੇਵੇ, ਸ਼ਾਇਦ ਸਾਡਾ ਕਾਰਜ ਰਾਸ ਹੋ ਜਾਏ। ਬਾਣੀ ਪੜ੍ਹਨੀ ਆਰੰਭ ਕਰਨ ਤੋਂ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਦਈਏ, ਪਾਤਸ਼ਾਹ ਕਿਰਪਾ ਕਰੀ, ਜੇ ਬਾਣੀ ਪੜ੍ਹਨ ਦਾ ਉੱਦਮ ਬਖਸ਼ਿਸ਼ ਕੀਤਾ, ਮਨ ਵੀ ਤੇਰੇ ਚਰਨਾਂ ਨਾਲ ਜੁੜ ਜਾਏ, ਮਨ ਵੀ ਸ਼ਬਦ ਦੇ, ਮਨ ਹੈ ਜਿਹੜਾ ਉਹ ਸ਼ਬਦ ਦੇ ਰੰਗ ਵਿੱਚ ਰੰਗਿਆ ਜਾਏ। ਅਰਦਾਸ ਨਾਲ ਵੀ ਇਹ ਬਾਤ ਬਣਨੀ ਸ਼ੁਰੂ ਹੋ ਜਾਂਦੀ ਹੈ, ਮਨ ਦੀ ਟਿਕਾ ਦੀ, ਮਨ ਦੀ ਜੁੜਨ ਦੀ। ਅਤੇ ਬਾਣੀ ਪੜ੍ਹ ਲੱਗਿਆ ਕਦੇ ਇਹ ਨਹੀਂ ਕਰਨਾ ਵੀ ਚਲੋ ਮੈਂ ਇਸ ਨੂੰ ਬਾਣੀ ਪੜ੍ਹਦਿਆਂ ਅਤੇ ਕੰਮ ਸਮਾਪਤ ਹੋ ਜਾਏ, ਨਿਤਨੇਮ ਸਮਾਪਤ ਹੋ ਜਾਏ। ਬਾਣੀ ਨੂੰ ਟਿਕਾ ਨਾਲ, ਭਾਵਨਾ ਨਾਲ ਪੜ੍ਹਨਾ। ਗੁਰੂ ਕਿਰਪਾ ਕਰੇ, ਐਸਾ ਸਾਡੇ ਮਨ ਵਿੱਚ ਵਿਸ਼ਵਾਸ ਹੋ ਜਾਏ। ਬਾਣੀ ਪੜ੍ਹਨ ਨਾਲ ਕੀ ਹੁੰਦਾ, ਬਾਣੀ ਪੜ੍ਹਨ ਨਾਲ ਮਨੁੱਖਾ ਜਨਮ ਦੀ ਸੋਝੀ ਆ ਜਾਂਦੀ ਹੈ, ਅਤੇ ਫਿਰ ਮਨੁੱਖ ਹੈ ਜਿਹੜਾ, ਜਦੋਂ ਉਹਨੂੰ ਸੋਝੀ ਆ ਜਾਏ, ਜਦੋਂ ਉਹਦੇ ਅੰਦਰ ਚਾਨਣ ਹੋ ਜਾਏ ਸ਼ਬਦ ਦਾ, ਫਿਰ ਉਹ ਬੰਦਾ ਭਟਕਦਾ ਨਹੀਂ, ਉਹ ਗਲਤ ਪਾਸੇ ਨੂੰ ਜਾਂਦਾ। ਕਿਉਂਕਿ ਗੁਰਬਾਣੀ ਨੂੰ ਚਾਨਣ ਵੀ ਆਖਿਆ ਮਹਾਰਾਜ ਨੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ। ਮਹਾਰਾਜ ਕਹਿੰਦੇ ਨੇ ਗੁਰਬਾਣੀ ਇਸ ਜੱਗ ਮਹਿ ਚਾਨਣ, ਦੁਨੀਆਂ ਦਾ ਚਾਨਣ ਹੈ। ਮੈਂ ਬਹੁਤੇ ਪ੍ਰਮਾਣਿਕ ਉਹਦੇ ਨਾ ਕਵਾਂ, ਆਪਣੀ ਗੱਲ ਨੂੰ ਮੁੜ ਕੇ ਕੇਂਦਰਿਤ ਕਰਾਂ। ਗੱਲ ਚੱਲਦੀ ਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ, ਸਿੱਖ ਭਾਈ ਗੋਪਾਲਾ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਕਹਿੰਦਾ, ਪਾਤਸ਼ਾਹ ਕਿਰਪਾ ਕਰੋ, ਜਪਜੀ ਸਾਹਿਬ ਦਾ ਪਾਠ ਮੈਂ ਸੁਣਾਵਾਂਗਾ, ਲੇਕਿਨ ਮੇਰੇ ਮਨ ਦਾ ਟਿਕਾਅ, ਮੇਰੇ ਮਨ ਦਾ ਜੁੜਨਾ, ਇਹ ਮੇਰੇ ਵਾਸਤੇ ਗੱਲ ਨਹੀਂ, ਕਿਰਪਾ ਤੁਸੀਂ ਕਰ ਦੇਣੀ ਮੇਰਾ ਮਨ ਤੁਹਾਡੇ ਚਰਨਾਂ ਨਾਲ ਜੁੜ ਜਾਏ। ਹੁਣ ਸਤਿਗੁਰੂ ਮਹਾਰਾਜ ਨੇ ਭਾਈ ਗੋਪਾਲੇ ਨੂੰ ਆਪਣੇ ਬਰਾਬਰ ਬਿਠਾ ਲਿਆ। ਮੈਂ ਕੱਲ੍ਹ ਇਹ ਸਵਾਲ ਤੁਹਾਡੇ ਨਾਲ ਸਾਂਝਾ ਕੀਤਾ ਸੀ, ਕਈ ਬੰਦੇ ਕਹਿੰਦੇ ਨੇ ਬਾਣੀ ਪੜ੍ਹਨ ਵਾਲਿਆਂ ਨੂੰ ਕੀ ਮਿਲਦਾ, ਬਾਣੀ ਪੜ੍ਹਨ ਵਾਲਿਆਂ ਨੂੰ ਕੀ ਪ੍ਰਾਪਤ ਹੁੰਦਾ। ਮੈਂ ਕੱਲ੍ਹ ਇਹ ਪ੍ਰਮਾਣ ਤੁਹਾਡੇ ਨਾਲ ਸਾਂਝਾ ਕੀਤਾ ਸੀ, ਸਭ ਤੋਂ ਉੱਚਾ ਆਸਣ ਹੈ ਮੇਰੇ ਸਤਿਗੁਰੂ ਦਾ, ਅਤੇ ਸਤਿਗੁਰੂ ਬਾਣੀ ਪੜ੍ਹਨ ਵਾਲਿਆਂ ਨੂੰ ਕੀ ਦਿੰਦਾ, ਅਤੇ ਸੰਗਤ ਦਾ ਦਰਜਾ 21ਵੀਂ ਸਮੇਂ ਮੰਨਿਆ, ਪਰ ਬਾਣੀ ਪੜ੍ਹਨ ਵਾਲਿਆਂ ਨੂੰ ਸਤਿਗੁਰੂ ਮਹਾਰਾਜ ਆਪ ਤੋਂ ਨੀਵਾਂ ਅਤੇ ਸੰਗਤ ਤੋਂ ਉੱਚਾ ਬਿਠਾ ਦਿੰਦੇ ਨੇ। ਆਪ ਵੇਖੋ ਆਸਣ ਬਣਿਆ ਹੋਇਆ, ਬਾਣੀ ਪੜ੍ਹਨ ਵਾਲੇ ਇੱਥੇ ਬੈਠਦੇ ਨੇ, ਬਾਣੀ ਪੜ੍ਹਨ ਵਾਲੇ ਉੱਚੇ ਹੋ ਜਾਂਦੇ। ਬਾਣੀ ਪੜ੍ਹਨ ਵਾਲਿਆਂ ਦਾ ਥਾਂ ਹੈ ਜਿਹੜਾ, ਉਹ ਸਤਿਗੁਰੂ ਮਹਾਰਾਜ ਤੋਂ ਨੀਵਾਂ ਹੈ ਬਾਣੀ ਪੜ੍ਹਨ ਵਾਲਿਆਂ ਨਾਲ ਦੁਨਿਆਵੀ ਤੌਰ 'ਤੇ ਜੇ ਸਮਝਣਾ ਹੋਵੇ। ਅਤੇ ਮਹਾਰਾਜ ਨੇ ਹੁਣ ਭਾਈ ਗੋਪਾਲੇ ਨੂੰ ਆਪਣੇ ਬਰਾਬਰ ਬਿਠਾ ਲਿਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਣੀ ਨੂੰ ਕਿੰਨਾ ਪਿਆਰ ਕਰਦੇ ਨੇ, ਜਿਹੜੇ ਕਹਿੰਦੇ ਨੇ ਮਹਾਰਾਜ ਨੇ ਜੰਗਾਂ ਅਤੇ ਯੁੱਧਾਂ ਵਿੱਚ ਸਿੱਖਾਂ ਦਾ ਧਿਆਨ ਕੇਂਦਰਿਤ ਕੀਤਾ, ਸਿੱਖਾਂ ਦੇ ਮਾਲਾ ਵਾਲੇ ਹੱਥਾਂ ਵਿੱਚ ਤੇਗਾਂ ਦਿੱਤੀਆਂ, ਉਹਨਾਂ ਦੇ ਸਮਝਣ ਵਾਲੀ ਗੱਲ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਣੀ ਨੂੰ ਕਿੰਨਾ ਪਿਆਰ ਕਰਦੇ। ਹੁਣ ਸਤਿਗੁਰੂ ਮਹਾਰਾਜ ਨੇ ਭਾਈ ਗੋਪਾਲੇ ਨੂੰ ਆਪਣੇ ਬਰਾਬਰ ਬਿਠਾ ਲਿਆ, ਅਤੇ ਸਿੱਖ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਆਰੰਭ ਕਰ ਦਿੱਤਾ। ਉਹਨੇ ਇੱਕ ਓਂਕਾਰ ਤੋਂ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕੀਤਾ, ਬੜੀ ਇਕਾਗਰਤਾ ਦੇ ਨਾਲ, ਬੜੇ ਟਕਾਅ ਦੇ ਨਾਲ ਉਹਦਾ ਮਨ ਜੁੜਿਆ ਹੋਇਆ, ਬਾਣੀ ਪੜ੍ਹਦਾ ਜਾਂਦਾ। ਸਿੱਖ ਹੌਲੀ ਹੌਲੀ ਜਪਜੀ ਸਾਹਿਬ ਦੀ ਸੰਪੂਰਨਤਾ ਵੱਲ ਨੂੰ ਜਾਂਦਾ, ਅਤੇ ਸਿੱਖ ਦੇ ਮਨ ਦੀ ਇਕਾਗਰਤਾ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਮਨ ਵਿੱਚ ਆਪਣੇ ਆਪ ਇੱਕ ਫੈਸਲਾ ਕਰਦੇ ਨੇ। ਸਿੱਖ ਦਾ ਮਨ ਇੰਨਾ ਇਕਾਗਰ, ਸਿੱਖ ਦਾ ਮਨ ਬਾਣੀ ਨਾਲ ਇੰਨਾ ਜੁੜਿਆ, ਸਿੱਖ ਦੇ ਮਨ ਨੂੰ ਬਾਣੀ ਦਾ ਇੰਨਾ ਰੰਗ ਚੜਿਆ, ਸਿੱਖ ਦਾ ਮਨ ਇੰਨਾ ਇੱਕ ਸੁਰ ਸ਼ਬਦ ਨਾਲ, ਜਦੋਂ ਇਹ ਬਾਣੀ ਸਮਾਪਤ ਕਰੇਗਾ ਇਹਨੂੰ ਕੁਝ ਨਾ ਕੁਝ ਦੇਣਾ ਚਾਹੀਦਾ। ਅਤੇ ਮਹਾਰਾਜ ਨੇ ਆਪਣੇ ਮਨ ਹੀ ਮਨ ਵਿੱਚ ਫੈਸਲਾ ਕਰ ਲਿਆ, ਸਿੱਖ ਬਾਣੀ ਪੜ੍ਹੇਗਾ, ਸਮਾਪਤੀ ਕਰੇਗਾ, ਸੰਪੂਰਨ ਹੋ ਜਾਏਗੀ ਜਪਜੀ ਸਾਹਿਬ ਦੀ ਬਾਣੀ, ਅਤੇ ਅਸੀਂ ਇਹ ਆਸਣ ਤੋਂ ਉਤਰ ਜਾਵਾਂਗੇ ਅਤੇ ਕਹਿ ਦੇਵਾਂਗੇ ਕਿ ਅੱਜ ਤੋਂ ਗੁਰੂ ਨਾਨਕ ਦੀ ਜੋਤ ਭਾਈ ਗੋਪਾਲੇ ਦੇ ਹਿਰਦੇ ਵਿੱਚ ਟਿਕਾ ਦਿੱਤੀ। ਬਾਣੀ ਪੜ੍ਹਨ ਵਾਲੇ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀ ਬਖਸ਼ਿਸ਼ ਕਰ ਦਿੰਦੇ। ਅਸੀਂ ਆਸਣ ਤੋਂ ਉਤਰ ਜਾਵਾਂਗੇ ਅਤੇ ਸੰਗਤ ਨੂੰ ਮੁਖਾਤਬ ਹੋ ਕੇ ਕਹਿ ਦੇਵਾਂਗੇ ਕਿ ਅੱਜ ਤੋਂ ਬਾਅਦ ਗੁਰੂ ਨਾਨਕ ਦੀ ਜੋਤ ਭਾਈ ਗੋਪਾਲੇ ਦੇ ਹਿਰਦੇ ਵਿੱਚ ਜਗਾ ਦਿੱਤੀ, ਟਿਕਾ ਦਿੱਤੀ, ਇਹਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਾ ਦਿਆਂਗੇ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਨ ਦੀ ਅਵਸਥਾ ਹੈ, ਅਤੇ ਦੂਜੇ ਬੰਨੇ ਭਾਈ ਗੋਪਾਲ ਇਹ ਬਾਣੀ ਪੜ੍ਹਦਾ ਪੜ੍ਹਦਾ ਜਦੋਂ ਇੱਥੇ ਪਹੁੰਚਦਾ ਹੈ, ਜਿਨ ਕੌ ਨਜ਼ਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ, ਜਦੋਂ ਇੱਥੇ ਪਹੁੰਚਦਾ ਮਨ ਬੇਕਾਬੂ ਹੋ ਗਿਆ, ਮਨ ਅਥਰਾ ਘੋੜਾ, ਇਹ ਪਲ ਵਿੱਚ ਧਰਤੀ 'ਤੇ, ਪਲ ਵਿੱਚ ਆਕਾਸ਼ 'ਤੇ ਜਾਂਦਾ, ਪਤਾ ਨਹੀਂ ਆਕਾਸ਼ ਚੜਿਆ ਹੋਇਆ ਕਦੋਂ ਧਰਤੀ 'ਤੇ ਆ ਕੇ ਗਿਰ ਜਾਏ ਅਤੇ ਪਤਾਲ ਵਿੱਚ ਗਰਕ ਜਾਏ, ਮਨ ਨੂੰ ਕਾਬੂ ਕਰਨਾ ਬੜਾ ਔਖਾ ਹੈ। ਬਾਣੀ ਪੜ੍ਹਦਾ ਪੜ੍ਹਦਾ ਇੱਥੇ ਪਹੁੰਚਿਆ, ਅਤੇ ਬਾਣੀ ਪੜ੍ਹਦਾ ਜਿਹੜਾ ਮਨ ਟਿਕਿਆ ਹੋਇਆ ਸੀ, ਟਿਕਾਅ ਵਿੱਚ ਸੀ, ਮਨ ਵਿੱਚ ਫੁਰਨਾ ਆ ਗਿਆ, ਮੈਂ ਬਾਣੀ 'ਤੇ ਹੁਣ ਸੰਪੂਰਨ ਕਰਨ ਵਾਲਾ ਹਾਂ, ਹੁਣ ਥੋੜ੍ਹੇ ਸਮੇਂ ਤੋਂ ਬਾਣੀ, ਥੋੜ੍ਹੇ ਸਮੇਂ ਤੋਂ ਬਾਅਦ ਬਾਣੀ ਸੰਪੂਰਨ ਹੋ ਜਾਏਗੀ, ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣਗੇ ਮੰਗ ਸਿੱਖਾ ਕੀ ਮੰਗਦਾ, ਅਤੇ ਭਾਈ ਗੋਪਾਲੇ ਦੇ ਮਨ ਵਿੱਚ ਉਹ ਮੰਗ ਜਿਹੜੀ ਪੈਦਾ ਹੋਈ, ਅਤੇ ਬਾਣੀ ਪੜ੍ਹਦੇ ਪੜ੍ਹਦੇ ਭਾਈ ਗੋਪਾਲੇ ਦੀ ਲਿਬ ਜਿਵੇਂ ਟੁੱਟ ਗਈ ਬਾਣੀ ਨਾਲੋਂ, ਉਹਦੀ ਤਰਜਮਾਨੀ ਮੇਰੇ ਸਾਥੀ ਆਪ ਦੇ ਸਾਹਮਣੇ ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਵਿੱਚ ਇਉਂ ਕਹਿਣਾ।
ਬਾਣੀ ਨਾਲ ਲਿਬ ਟੁੱਟ
ਟੁੱਟ ਗਈ ਗੋਪਾਲ ਦੀ ਉਹ ਬਾਣੀ ਨਾਲ ਲਿਵ ਟੁੱਟ ਗਈ ਗੋਪਾਲ ਦੀ ਬਾਣੀ ਨਾਲ ਲਿਵ ਟੁੱਟ ਗਈ ਗੋਪਾਲ ਦੀ
ਸਿੱਖ ਕਰੀ ਜਾਂਦਾ ਜਪ ਜੀ ਦੇ ਜਾਪ ਨੂੰ ਸੁਰਤੀ ਟਿਕੀ ਹੈ ਭੁੱਲ ਗਿਆ ਆਪ ਨੂੰ ਸਿੱਖ ਕਰੀ ਜਾਂਦਾ ਜਪ ਜੀ ਦੇ ਜਾਪ ਨੂੰ ਸੁਰਤੀ ਟਿਕੀ ਹੈ ਭੁੱਲ ਗਿਆ ਆਪ ਨੂੰ
ਪੰਗਤੀ ਮੁਕਾ ਦੀ ਨਦਰ ਨਿਹਾਲ ਦੀ ਪੰਗਤੀ ਮੁਕਾ ਦੀ ਨਦਰ ਨਿਹਾਲ ਦੀ ਬਾਣੀ ਨਾਲ ਗੋਪਾਲ ਦੀ ਉਹ ਬਾਣੀ ਨਾਲ ਲਿਵ ਟੁੱਟ ਗਈ ਗੋਪਾਲ ਦੀ
ਬਾਣੀ ਸੁਣ ਗੁਰੂ ਜੀ ਨਿਹਾਲ ਹੋਏ ਨੇ ਦਈਏ ਕੁਝ ਸਿੱਖ ਨੂੰ ਦਿਆਲ ਹੋਏ ਨੇ ਬਾਣੀ ਸੁਣ ਗੁਰੂ ਜੀ ਨਿਹਾਲ ਹੋਏ ਨੇ ਦਈਏ ਕੁਝ ਸਿੱਖ ਨੂੰ ਦਿਆਲ ਹੋਏ ਨੇ
ਉਜੜੀ ਗੁਰੂ ਨਾਲ ਸੁਰਤੀ ਕਮਾਲ ਦੀ ਬਾਣੀ ਨਾਲ ਲਿਵ ਟੁੱਟ ਗਈ ਗੋਪਾਲ ਦੀ ਜੁੜੀ ਗੁਰੂ ਨਾਲ ਸੁਰਤੀ ਕਮਾਲ ਦੀ ਜੁੜੀ ਗੁਰੂ ਨਾਲ ਸੁਰਤੀ ਕਮਾਲ ਦੀ ਬਾਣੀ ਨਾਲ ਲਿਵ ਟੁੱਟ ਗਈ ਗੋਪਾਲ ਦੀ ਉਹ ਬਾਣੀ ਨਾਲ ਲਿਵ ਟੁੱਟ ਗਈ ਗੋਪਾਲ ਦੀ
ਗੁਰੂ ਨਾਨਕ ਦੀ ਗੱਦੀ ਤੇ ਬਿਠਾ ਦਈਏ ਗੁਰੂ ਜੋਤੀ ਸਿੱਖ ਹਿਰ ਦੇ ਜਗਾ ਦਈਏ ਗੁਰੂ ਨਾਨਕ ਦੀ ਗੱਦੀ ਤੇ ਬਿਠਾ ਦਈਏ
ਧੁਰ ਵਾਲੀ ਜੋਤ ਪੁਰਖ ਅਕਾਲ ਦੀ ਧੁਰ ਵਾਲੀ ਜੋਤ ਪੁਰਖ ਅਕਾਲ ਦੀ ਬਾਣੀ ਨਾਲ ਲਿਵ ਟੁੱਟ ਗਈ ਗੋਪਾਲ ਦੀ
ਸਤਿਗੁਰ ਹਿੱਲੇ ਵੇਖਿਆ ਗੋਪਾਲ ਹੈ ਬਸ ਬਾਣੀ ਨਾਲ ਟੁੱਟਿਆ ਖਿਆਲ ਹੈ ਸਤਿਗੁਰ ਹਿੱਲੇ ਵੇਖਿਆ ਗੋਪਾਲ ਹੈ ਬਸ ਬਾਣੀ ਨਾਲ ਟੁੱਟਿਆ ਖਿਆਲ ਹੈ
ਹੁਣ ਉਹੀ ਸੁਰਤੀ ਹੈ ਘੋੜੇ ਪਾਲ ਦੀ ਬਾਣੀ ਨਾਲ ਲਿਵ ਟੁੱਟ ਗਈ ਗੋਪਾਲ ਦੀ ਹੁਣ ਉਹੀ ਸੁਰਤੀ ਆ ਘੋੜੇ ਪਾਲ ਦੀ ਹੁਣ ਉਹੀ ਸੁਰਤੀ ਆ ਘੋੜੇ ਪਾਲ ਦੀ ਬਾਣੀ ਨਾਲ ਲਿਵ ਟੁੱਟ ਗਈ ਗੋਪਾਲ ਦੀ ਉਹ ਬਾਣੀ ਨਾਲ ਲਿਵ ਟੁੱਟ ਗਈ ਗੋਪਾਲ ਦੀ
ਮਨ ਕਾਬੂ ਰਹੇ ਵਸੋਂ ਬਾਰੀ ਬਾਤ ਹੈ, ਹੁੰਦੀ ਨੀ ਭੰਬੀ ਏ ਨਿਆਰੀ ਬਾਤ ਹੈ। ਮਨ ਕਾਬੂ ਰਹੇ ਵਸੋਂ ਬਾਰੀ ਬਾਤ ਹੈ, ਹੁੰਦੀ ਨਹੀਂ ਭੰਬੀ ਏ ਨਿਆਰੀ ਬਾਤ ਹੈ।
ਮਨ ਛਾਲ ਮਾਰੇ ਅੰਬਰੋਂ ਪਤਾਲ ਦੀ, ਮਨ ਛਾਲ ਮਾਰੇ ਅੰਬਰੋਂ ਪਤਾਲ ਦੀ, ਪਾਣੀ ਨਾਲ ਲੈਵ ਟੁੱਟ ਗਈ ਗੋਪਾਲ ਦੀ,
ਉਹ ਪਾਣੀ ਨਾਲ ਲੈਵ ਟੁੱਟ ਗਈ ਗੋਪਾਲ ਦੀ, ਪਾਣੀ ਨਾਲ ਲੈਵ ਟੁੱਟ ਗਈ ਗੋਪਾਲ ਦੀ, ਪਾਣੀ ਨਾਲ ਲੈਵ ਟੁੱਟ ਗਈ ਗੋਪਾਲ ਦੀ।
ਜਦੋਂ ਸਿੱਖ ਜਪਜੀ ਸਾਹਿਬ ਦੀ ਸੰਪੂਰਨਤਾ ਵੱਲ ਜਾ ਕੇ ਇੱਥੇ ਪਹੁੰਚਦੇ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਮਨ ਵਿੱਚੋਂ ਖਿਆਲ ਆ ਗਿਆ। ਮਹਾਰਾਜ ਨੇ ਬਾਣੀ ਸੁਣ ਕੇ ਇਹ ਕਹਿਣਾ, ਮੰਗ ਕਪਾਲਿਆ ਕੀ ਮੰਗਦੇ, ਅਤੇ ਮੈਂ ਮਹਾਰਾਜ ਕੋਲੋਂ ਘੋੜੇ ਮੰਗਾਂਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖ ਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਾਉਣ ਦਾ ਫੈਸਲਾ ਆਪਣੇ ਮਨ ਵਿੱਚ ਲੈ ਚੁੱਕੇ ਨੇ, ਲੇਕਿਨ ਸਿੱਖ ਦਾ ਮਨ ਹਾਲੇ ਕੇਵਲ ਦੋ ਘੋੜਿਆਂ ਦੀ ਮੰਗ ਉੱਤੇ ਖਲੋਤੇ। ਸਮਾਂ ਹੋ ਗਿਆ, ਮੈਂ ਆਪਣੇ ਵਿਚਾਰਾਂ ਨੂੰ ਵਿਸਰਾਮ ਦੇ ਦਿਆਂ। ਸੱਚਮੁੱਚ ਮਨ ਕੀ ਹੈ? ਮਨ ਕਿਉਂ ਨਹੀਂ ਕਾਬੂ ਵਿੱਚ ਆਉਂਦਾ? ਮਨ ਦੇ ਕਾਬੂ ਆਉਣ ਦੀ ਕੀ ਵਿਧੀ ਹੈ ਗੁਰਮਤਿ ਵਿੱਚ? ਪਹਿਲੀ ਗੱਲ ਤਾਂ ਸਾਨੂੰ ਮਨ ਦਾ ਪਤਾ ਨਹੀਂ ਵੀ ਮਨ ਹੈ ਕੀ। ਕਈ ਵਾਰੀ ਅਸੀਂ ਕਹਿੰਦੇ ਮੇਰਾ ਮਨ ਉਦਾਸ ਹੈ, ਮੇਰਾ ਮਨ ਖੁਸ਼ ਹੈ, ਅੱਜ ਮੇਰਾ ਮਨ ਠੀਕ ਨਹੀਂ। ਇਹ ਮਨ ਕੀ ਹੈ? ਮਨ ਨੂੰ ਕਈ ਵਾਰੀ ਅਸੀਂ ਇੱਕ ਜਿਸਮ ਦਾ ਅੰਗ ਮੰਨਦੇ ਹਾਂ, ਲੇਕਿਨ ਹਰ ਅੰਗ ਦਾ ਥਾਂ, ਹਾਰਟ ਕਿੱਥੇ ਹੈ, ਦਿਲ ਕਿੱਥੇ ਹੈ, ਬੰਦੇ ਨੂੰ ਪਤਾ ਮੇਰਾ ਦਿਲ ਕਿੱਥੇ, ਉਹਨੂੰ ਪਤਾ ਮੇਰੇ ਫੇਫੜੇ ਕਿੱਥੇ ਨੇ, ਉਹਨੂੰ ਪਤਾ ਮੇਰੀਆਂ ਕਿਡਨੀਆਂ ਕਿੱਥੇ ਨੇ, ਉਹਨੂੰ ਪਤਾ ਮੇਰਾ ਲਿਵਰ ਮੇਦਾ ਕਿੱਥੇ ਹੈ। ਲੇਕਿਨ ਜੇ ਕਿਸੇ ਨੇ ਪੁੱਛਿਆ ਵੀ ਮਨ ਕਿੱਥੇ ਹੈ, ਜਿਹੜਾ ਮਨ ਠੀਕ ਨਹੀਂ, ਜਿਹੜਾ ਮਨ ਖੁਸ਼ ਹੈ, ਕਿੱਥੇ ਹੈ, ਸਰੀਰ ਵਿੱਚ ਮਨ ਕਿੱਥੇ ਹੁੰਦਾ, ਅਤੇ ਮਨ ਦੀ ਪਰਿਭਾਸ਼ਾ ਕੀ ਹੈ? ਆਪਾਂ ਕੱਲ੍ਹ ਨੂੰ ਇਹ ਵਿਚਾਰ ਇਸੇ ਥਾਂ ਤੋਂ ਫਿਰ ਆਰੰਭ ਕਰਾਂਗੇ ਅਤੇ ਇਸ ਪ੍ਰਸੰਗ ਨੂੰ ਪੂਰਾ ਕਰਨ ਦਾ ਯਤਨ ਕਰਾਂਗੇ। ਗੁਰੂ ਕਿਰਪਾ ਕਰੇ, ਕਿਉਂਕਿ ਨਿਯਤ ਕੀਤਾ ਟਾਈਮ ਆਪਣੀ ਮੰਜ਼ਿਲ 'ਤੇ ਪਹੁੰਚ ਗਏ, ਵਿਚਾਰ ਸਾਂਝੇ ਕਰਦਿਆਂ ਜੋ ਮੇਰੇ ਕੋਲ ਗਲਤੀਆਂ ਰਹੀਆਂ ਨੇ, ਉਹਨਾਂ ਤਾਂ ਹੋਈਆਂ ਨੇ, ਉਹਨਾਂ ਦੀ ਖਿਮਾ ਕਰ ਦੇਣਾ, ਅਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ ਸਾਡੇ ਵਾਸਤੇ, ਆਪਣੇ ਲਈ ਤਾਂ ਕਰਦੇ ਹਾਂ, ਸਾਡੇ ਵਾਸਤੇ ਵੀ ਕਰ ਦੇਣੀ। ਪਾਤਸ਼ਾਹ ਜਿਹਨਾਂ ਬੰਦਿਆਂ ਨੂੰ ਆਪਣੇ ਦਰ ਦਾ ਢਾਡੀ ਬਣਾਇਆ, ਉੱਚੇ ਸੁੱਚੇ ਖਿਆਲ, ਉੱਚੀ ਸੁੱਚੀ ਚੇਤਨਾ ਬਖਸ਼ਿਸ਼ ਕਰਨੀ, ਬਾਣੀ ਦਾ ਨਿਤਨੇਮ ਬਖਸ਼ਿਸ਼ ਕਰਨਾ, ਇਤਿਹਾਸ ਦੀ ਖੋਜ, ਕਵਿਤਾ ਦੀ ਦਾਤ, ਸੁਰ ਦੀ ਦਾਤ, ਸੰਗੀਤ ਦੀ ਦਾਤ, ਉੱਚਾ ਸੁੱਚਾ ਜੀਵਨ ਕਰਦਾਰ ਅਤੇ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਤੁਹਾਡੀ ਅਰਦਾਸ ਹੀ ਮੇਰਾ ਸਰਮਾਇਆ ਹੈ। ਆਪ ਜੀ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬਹੁਤ ਸਾਰਾ ਪਿਆਰ ਦੇ ਕੇ ਨਿਵਾਜ਼ੇ ਹੈ। ਸਤਿਗੁਰੂ ਮਹਾਰਾਜ ਆਪ ਸਭਨਾਂ ਦੇ ਖਜ਼ਾਨੇ ਭਰਪੂਰ ਕਰੇ, ਕਮਾਈ 'ਚ ਵਾਧਾ ਕਰੇ, ਕਮਾਈ 'ਚ ਬਰਕਤ ਪਾਵੇ, ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰੇ। ਇੰਨੇ ਸ਼ਬਦ ਪ੍ਰਵਾਨ ਕਰੋ, ਭੁੱਲਾਂ ਦੀ ਖਿਮਾ ਕਰ ਦੇਣੀ। ਆਓ ਰਲ ਮਿਲ ਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰੀਏ, ਉਸ ਤੋਂ ਬਾਅਦ ਆਪਾਂ ਸਾਰੇ ਅਰਦਾਸ ਵਿੱਚ ਸ਼ਾਮਲ ਹੋਵਾਂਗੇ।
ਓੰਕਾਰ ਸਤਿਗੁਰੂ ਪ੍ਰਸਾਦ, ਆਨੰਦ ਪਿਆ ਮੇਰੀ ਮਾਏ,
ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ
ਮਨ ਮੇਰੇ ਦੁੱਖ ਸਭ ਵਿਸਾਰਣਾ,
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ,
ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਸਾਰੇ,
ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ,
ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ,
ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ,
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ,
ਸਾਚਾ ਨਾਮ ਮੇਰਾ ਆਧਾਰੋ,
ਸਾਤ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ,
ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ,
ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ,
ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਹੋਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੈ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਦੇ ਪੁਨੀਤ ਕਹਦੇ ਪਵਿੱਤ ਸਤਿਗੁਰ ਰਿਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।